नाम श्री वाहे गुरु साहिब जी तनासरी संत महला चौथा कार पहला एक ओंकार सतगुर प्रसाद हर जियो कृपा करे ता नाम ते आइया जियो सतगुर मिला सुभाए सहज गुण गाइया जियो हर जियो कृपा करे ता नाम ते आइया जियो सतगुर मिला सुभाए सहज गुण गाइया जियो गुण गाए विगसै सदा आन दिन जा आप साचे पावए अहंकार हूं मैं तजै माया सहज नाम समावए आप करता करे सोई आप दे ता पाइया हर जियो कृपा करे ता नाम ते आइया जियो आप करता करे सोई आप दे ता पाइया हर जियो कृपा करे ता नाम ते आइया जियो वाहे गुरु जी का खालसा वाहे गुरु जी की फतेह
एक ओंकार सतनाम कर्ता पुरख निरपा निर्वैर अकाल मूरत अजूनी सैपं गुर प्रसाद बेशुमार अथाह अगणित अतोल ज्यों बुलावो त्यों नानक दास बोले गुरु सवारी खालसा जी वाहिगुरु जी का खालसा वाहिगुरु जी की फतेह आप जी वडभागे हो जो चौथे पातशाह सोडी सुल्तान धन धन रामदास गुर जिन सिरिया तिने सवारिया पूरी होई करामात आप सिरजन हारे तारे आ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਇਹਨਾਂ ਵਡਿਆਈਆਂ ਦੇ ਮਾਲਕ ਸਤਿਗੁਰੂ ਜੀ ਦੇ ਪਵਿੱਤਰ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਦਿਆਂ ਇਸ਼ਨਾਨ ਕਰਦਿਆਂ ਅੰਮ੍ਰਿਤ ਵੇਲੇ ਤੋਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦੇ ਹਜ਼ੂਰ ਆਪਣਾ ਜਨਮ ਸਫਲਾ ਕਰ ਰਹੇ ਹੋ। ਹੁਣ ਸਮਾਂ ਹੈ ਦਰਬਾਰ ਦੇ ਨਿਯਮ ਅਨੁਸਾਰ ਗੁਰਦੁਆਰਾ ਮੰਜੀ ਸਾਹਿਬ ਜੀ ਦੇ ਅਸਥਾਨ ਤੋਂ ਸ਼੍ਰੀ ਹਰਿਮੰਦਰ ਸਾਹਿਬ ਤੋਂ ਆਏ ਪਾਵਨ ਸ਼੍ਰੀ ਮੁੱਖ ਵਾਕ ਦੀ ਵਿਚਾਰ ਦਾ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ, ਰਸਨਾ ਪਵਿੱਤਰ ਕਰਦੇ ਇੱਕ ਵਾਰ ਸਾਰੇ ਉਚਾਰਨ ਕਰੋ ਜੀ। ਸਤਨਾਮ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧਨਾਸਰੀ ਸ਼ੰਤ ਮਹਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਧਨਾਸਰੀ ਰਾਗ ਅੰਦਰ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਵਿੱਤਰ ਮੁਖ ਤੋਂ ਉਚਾਰਨ ਹੋਇਆ ਇਹ ਪਾਵਨ ਸ਼੍ਰੀ ਮੁੱਖ ਵਾਕ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ 690 ਅੰਗ ਤੇ ਦਰਜ ਹੈ। ਸਭ ਤੋਂ ਪਹਿਲਾਂ ਪਰਮੇਸ਼ਰ ਦਾ ਮੰਗਲ ਉਚਾਰਨ ਕੀਤਾ ਹੈ। ਇਹ ਸਾਡਾ ਸਿੱਖੀ ਦਾ ਮੂਲ ਮੰਤਰ ਹੈ। ਦੁਨਿਆਵੀ ਜ਼ਿੰਦਗੀ ਦੇ ਵਿੱਚ, ਆਪਣੀ ਸਮਾਜਿਕ ਜ਼ਿੰਦਗੀ ਦੇ ਵਿੱਚ ਇਹ ਸ਼ਬਦ ਅਸੀਂ ਆਮ ਵਰਤਦੇ ਹਾਂ। ਕੋਈ ਵੀ ਮਨੁੱਖ ਜਿਹੜਾ ਸਫਲ ਹੋਵੇ, ਕਾਮਯਾਬ ਹੋਵੇ, ਆਪਣੀ ਜ਼ਿੰਦਗੀ ਵਿੱਚ ਸਕਸੈਸ ਹੋਇਆ ਹੋਵੇ, ਅਸੀਂ ਉਹਨੂੰ ਕਹਿੰਦੇ ਵੀ ਕੋਈ ਮੰਤਰ ਭਰਾ ਸਾਨੂੰ ਵੀ ਦੇ ਜਿਹੜਾ ਤੇਰੇ ਕੋਲ ਹੈ। ਪਤਾ ਨਹੀਂ ਜਦੋਂ ਧਰਮ ਦੀ ਗੱਲ ਆਉਂਦੀ ਹੈ ਅਸੀਂ ਇਹ ਅਰਥ ਕਿਉਂ ਗਵਾ ਲੈਂਦੇ ਹਾਂ। ਮੈਂ ਵੇਖਿਆ ਨਿੱਜੀ ਤੌਰ 'ਤੇ ਹਰ ਵਿਅਕਤੀ ਆਪਣੇ ਆਪ ਨੂੰ, ਆਪਣੇ ਪਰਿਵਾਰ ਨੂੰ, ਆਪਣੀ ਕਿਰਤ ਨੂੰ ਉੱਚਾ ਚੁੱਕਦਾ, ਪ੍ਰਮੋਟ ਕਰਦਾ। ਨਿੱਜੀ ਜ਼ਿੰਦਗੀ ਵਿੱਚ ਅਸੀਂ ਜਦੋਂ ਫੈਸਲੇ ਕਰਦੇ ਹਾਂ ਬਹੁਤ ਕੁਝ ਸੋਚਦੇ ਹਾਂ, ਬੜੇ ਨਫੇ ਨੁਕਸਾਨ, ਬੜੇ ਜਮ੍ਹਾਂ ਘਟਾਓ ਕਰਦੇ ਹਾਂ। ਪਰ ਜਦੋਂ ਧਰਮ ਦੀ ਗੱਲ ਆਉਂਦੀ ਹੈ ਉਦੋਂ ਅਸੀਂ ਇਹ ਪੱਲਾ ਛੱਡ ਦਿੰਦੇ ਹਾਂ। ਜਿੱਥੇ ਸਭ ਤੋਂ ਵੱਧ ਇਸ ਗੱਲ ਦੀ ਜ਼ਰੂਰਤ ਸੀ ਕਿ ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈ ਹੈ ਮਾਣ, ਅਕਲੀ ਪੜ੍ਹ ਕੇ ਬੁੱਝੀ ਹੈ, ਅਕਲੀ ਕੀਚੇ ਦਾਨ, ਹੁਣ ਅਕਲ ਦੇ ਨਾਲ ਨਹੀਂ ਹੈ, ਨਾ ਸਾਡਾ ਦਾਨ ਹੈ, ਨਾ ਸਾਡਾ ਮਾਣ ਹੈ, ਬੜੀ ਸਸਤੀ ਜੀ ਸ਼ੋਹਰਤ ਹੈ, ਇੱਕ ਦੂਜੇ ਤੋਂ ਅੱਗੇ ਹੋ ਹੋ ਕੇ ਡਿੱਗਦੇ ਹਾਂ ਆਪਾਂ ਵੀ ਕਿਤੇ ਇਸ ਸ਼ੋਹਰਤ ਵਿੱਚ ਮੈਂ ਪਿੱਛੇ ਨਾ ਰਹਿ ਜਾਵਾਂ। ਇਉਂ ਲੱਗਦਾ ਜਿਵੇਂ ਅਸੀਂ ਅਕਲ ਦਾ ਬੂਹਾ ਬੰਦ ਕਰ ਲੈਂਦੇ ਹਾਂ, ਬੜੀ ਪੁਰਾਣੀ ਗੱਲ ਹੈ। ਗੱਲ ਚੱਲੀ ਕਿ ਜਿੱਥੇ ਮਹਾਰਾਜ ਦਾ ਅਸੀਂ ਪ੍ਰਕਾਸ਼ ਕਰਦੇ ਹਾਂ ਉਸ ਥੜਾ ਸਾਹਿਬ ਨੂੰ ਦੁੱਧ ਪਾ ਕੇ ਜਲ ਵਿੱਚ ਕਿਉਂ ਧੋਤਾ ਜਾਂਦਾ ਹੈ? ਮੈਂ ਹੈਰਾਨ ਰਹਿ ਗਿਆ ਕਿ ਜਦੋਂ ਇੱਕ ਸੱਜਣ ਮੇਰਾ ਹੀ ਸਾਥੀ ਸੀ ਕਹਿਣ ਲੱਗਾ ਜੀ ਇਹਦੇ ਨਾਲ ਪੱਥਰ ਕੂਲਾ ਰਹਿੰਦਾ। ਨਮਸਕਾਰ ਬਈ ਤੇਰੀ ਅਕਲ ਨੂੰ ਵੀ। ਫਿਰ ਜਦੋਂ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਕੜਾ ਪ੍ਰਸ਼ਾਦ ਬਾਹਰ ਵਰਤਾਉਣ ਦੀ ਗੱਲ ਆਈ, ਉਦੋਂ ਬੜੇ ਸਿਆਣੇ ਮਨੁੱਖ ਦਾ, ਮਤਲਬ DC ਵਰਗੇ ਰੈਂਕ ਉਹਦੇ ਬਰਾਬਰ ਕੁਝ ਵੀ ਨਹੀਂ ਜਿਸ ਪਦਵੀ 'ਤੇ ਉਹ ਸੱਜਣ ਰਿਹਾ ਸੀ, ਮੈਂ ਉਹਦਾ ਲੇਖ ਪੜ੍ਹਿਆ। ਉਹ ਕਹਿੰਦਾ ਵੀ ਪ੍ਰਸ਼ਾਦ ਦੀ ਤਾਂ ਵਡਿਆਈ ਇਹ ਹੈ ਵੀ ਜੇ ਭੀੜ ਭੜਕੇ ਵਿੱਚ ਲਿਆ ਜਾਏ ਤਾਂ ਹੀ ਚੰਗਾ ਲੱਗਦਾ। ਮੈਂ ਕਿਹਾ ਭਰਾਵਾ ਤੇਰੀ ਅਕਲ ਨੂੰ ਵੀ ਨਮਸਕਾਰ ਬਈ। ਸਾਨੂੰ ਕੀ ਹੁੰਦਾ ਜਦੋਂ ਅਸੀਂ ਧਰਮ ਦੀ ਗੱਲ ਕਰਨ ਲੱਗਦੇ ਹਾਂ ਉਦੋਂ ਅਸੀਂ ਅਕਲ ਦੇ ਬੂਹਿਆਂ ਨੂੰ ਕਿੱਲ ਕਿਉਂ ਮਾਰ ਦਿੰਦੇ ਹਾਂ? ਇਸੇ ਗੱਲ ਨੂੰ ਉਹ ਸ਼ਬਦ ਦਿਓ ਜਿਹੜੇ ਸ਼ਬਦ ਯੋਗ ਹੋਣ। ਠੀਕ ਹੈ ਤੁਹਾਡੀ ਦਲੀਲ ਦਾ ਕੋਈ ਆਧਾਰ ਹੋ ਸਕਦਾ, ਪਰ ਉਹਦੇ ਲਈ ਕੋਈ ਯੋਗ ਸ਼ਬਦਾਵਲੀ ਵੀ ਤਾਂ ਹੋਣੀ ਚਾਹੀਦੀ ਹੈ, ਉਹਦਾ ਕੋਈ ਲੌਜਿਕ ਵੀ ਤਾਂ ਹੋਣਾ ਚਾਹੀਦਾ ਨਾ। ਇਹ ਤਾਂ ਨਹੀਂ ਨਾ ਵੀ ਗੱਲ ਸਿਰਫ ਕਰਨ ਵਾਸਤੇ ਗੱਲ ਕੀਤੀ ਜਾਵੇ। ਅੱਜ ਹੋ ਇਹੋ ਕੁਛ ਹੀ ਰਿਹਾ। ਜੇ ਕਿਸੇ ਨੂੰ ਪੁੱਛਿਆ ਜਾਵੇ ਵੀ ਤੂੰ ਕਿਉਂ ਬੋਲਦਾ, ਪਾਕਿਸਤਾਨ ਦਾ ਇੱਕ ਡਰਾਮਾ ਆਉਂਦਾ ਸੀ, ਮੈਂ ਨਹੀਂ ਵੇਖਿਆ ਨਾ ਮੈਂ ਸੁਣਿਆ, ਪ੍ਰਿੰਸੀਪਲ ਹਰਭਜਨ ਸਿੰਘ ਸ਼੍ਰੋਮਣੀ ਕਮੇਟੀ ਦੇ ਸਕੱਤਰ ਵੀ ਰਹੇ, ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੇ ਪ੍ਰੋਫੈਸਰ ਵੀ ਰਹੇ, ਪ੍ਰਿੰਸੀਪਲ ਵੀ ਰਹੇ, ਉਹਨਾਂ ਨੇ ਇੱਕ ਵਾਰੀ ਇਹ ਗੱਲ ਕਹੀ ਸੀ। ਕਹਿੰਦੇ ਉਹਦੇ ਵਿੱਚ ਇੱਕ ਨੌਕਰ ਹੁੰਦਾ ਸੀ ਅਤੇ ਉਹਨੂੰ ਮਾਲਕ ਨੇ ਕਿਹਾ ਸੀ ਵੀ ਤੂੰ ਬੋਲਿਆ ਨਾ ਕਰ, ਅਤੇ ਉਹਨੇ ਫਿਰ ਬੋਲ ਪੈਣਾ ਜਦੋਂ ਕੋਈ ਚਾਰ ਬੰਦੇ ਘਰ ਵਿੱਚ ਬਹਿਣੇ, ਅਤੇ ਜੇ ਫਿਰ ਮਾਲਕ ਨੇ ਕਹਿਣਾ ਵੀ ਤੈਨੂੰ ਕਿਹਾ ਸੀ ਤੂੰ ਨਾ ਬੋਲ, ਅਤੇ ਉਹ ਕਹਿੰਦਾ ਸੀ ਵੀ ਸਾਹਿਬ ਬੋਲਣ 'ਚ ਕੀ ਹਰਜ ਹੈ, ਮਤਲਬ ਬੋਲਣ ਵਾਸਤੇ ਹੀ ਬੋਲੀ ਜਾਣਾ, ਕੋਈ ਉਹਦੇ ਪਿੱਛੇ ਕੋਈ ਕੌਮ ਦੀ ਕੋਈ ਤਕਦੀਰ ਦੀ ਗੱਲ ਜੁੜੀ ਹੋਵੇ ਤਾਂ ਸਾਨੂੰ ਸੋਚ ਕੇ ਬੋਲਣਾ ਚਾਹੀਦਾ, ਕੋਈ ਧਰਮ ਦੀ ਮਰਿਆਦਾ ਦੀ ਗੱਲ ਜੁੜੀ ਹੋਵੇ ਤਾਂ ਸੋਚ ਕੇ ਬੋਲਣਾ ਚਾਹੀਦਾ। ਨਾ ਬੋਲਣਾ ਆਉਂਦਾ ਹੋਵੇ ਤਾਂ ਨਹੀਂ ਵੀ ਬੋਲਣਾ ਚਾਹੀਦਾ, ਇਹਦੇ 'ਚ ਕੀ ਨੁਕਸਾਨ ਹੈ? ਇਹਦੇ 'ਚ ਕੋਈ ਨੁਕਸਾਨ ਨਹੀਂ ਹੈ। ਅੱਜ ਲੋੜ ਇਸ ਗੱਲ ਦੀ ਹੈ ਕਿ ਕੀ ਸਾਨੂੰ ਇਸ ਮੂਲ ਮੰਤਰ ਦੀ ਸਮਝ ਆਉਂਦੀ ਹੈ ਕਿ ਪਰਮਾਤਮਾ ਇੱਕ ਹੈ। ਜੇ ਇੱਕ ਹੈ ਤਾਂ ਸਮਝ ਲੈਣਾ ਵੀ ਫਿਰ ਉਹ ਹਿੰਦੂਆਂ ਦਾ ਵੀ ਹੈ, ਉਹ ਮੁਸਲਮਾਨਾਂ ਦਾ ਵੀ ਹੈ, ਉਹ ਯਹੂਦੀਆਂ ਦਾ ਵੀ ਹੈ, ਉਹ ਪਾਰਸੀਆਂ ਦਾ ਵੀ ਹੈ, ਉਹ ਸਾਡਾ ਵੀ ਹੈ, ਕਿਉਂਕਿ ਆਵਾਜ਼ ਤਾਂ ਸਾਡੇ ਘਰੋਂ ਹੀ ਨਿਕਲਦੀ ਹੈ ਨਾ ਕਿ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ, ਸਭ ਬੰਦੇ ਏਕ ਨੂਰ ਅਤੇ ਸਭ ਜੱਗ ਉਪਜਿਆ, ਕੌਣ ਭਲੇ ਕੋ ਮੰਦੇ। ਅਤੇ ਕੀ ਏਡਾ ਵੱਡਾ ਸਾਡਾ ਵਿਸ਼ਾਲ ਦ੍ਰਿਸ਼ਟੀਕੋਣ ਹੈ, ਵਿਜ਼ਨ ਹੈ, ਨਜ਼ਰੀਆ ਹੈ ਭਾਈ? ਨਾ, ਇਹ ਤਾਂ ਸਾਡਾ ਆਂਢੀਆਂ ਗੁਆਂਢੀਆਂ ਤੱਕ ਵੀ ਨਹੀਂ ਜਾਂਦਾ, ਪਰਿਵਾਰ ਤੱਕ ਵੀ ਨਹੀਂ ਪਹੁੰਚਦਾ। ਸਿੱਖ ਧਰਮ ਦਾ ਇਹ ਮੂਲ ਮੰਤਰ ਦਾ ਇੱਕ ਸਰੂਪ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰੱਬ ਇੱਕ ਹੈ ਪਰ ਇੱਕ ਥਾਂ ਤੇ ਨਹੀਂ ਹੈ। ਇਹ ਚੇਤਾ ਰੱਖਣਾ, ਉਹ ਪਾਕਿਸਤਾਨ ਵਿੱਚ ਵੀ ਹੈ, ਉਹ ਅਮਰੀਕਾ ਵਿੱਚ ਵੀ ਹੈ, ਉਹ ਕੈਨੇਡਾ ਵਿੱਚ ਵੀ ਹੈ, ਉਹ ਤੁਹਾਡੇ ਘਰ ਵਿੱਚ ਵੀ ਹੈ, ਤੇ ਜਿਹਦੇ ਨਾਲ ਤੁਹਾਡੀ ਨਹੀਂ ਬਣਦੀ ਉਹਨਾਂ ਦੇ ਘਰ ਵਿੱਚ ਵੀ ਹੈ। ਰੱਬ ਸਾਰਿਆਂ ਦਾ ਹੈ, ਤੁਹਾਡਾ ਇਕੱਲਿਆਂ ਦਾ ਨਹੀਂ ਹੈ। ਪਰ ਇਹੋ ਜਿਹਾ ਰੱਬ ਗੁਰੂ ਦੀ ਕਿਰਪਾ ਬਿਨਾਂ ਨਹੀਂ ਮਿਲੇਗਾ। ਹੁਣ ਗੁਰੂ ਦੀ ਕਿਰਪਾ ਦੇ ਅਸੀਂ ਅਰਥ ਜਿਹੜੇ ਨੇ ਉਹ ਗਵਾ ਦਿੱਤੇ। ਗੁਰੂ ਦੀ ਕਿਰਪਾ ਦੇ ਅਰਥ ਅੱਜ ਫਿਰ ਪੱਲੇ ਬੰਨ ਲਈਏ ਕਿ ਗੁਰ ਕਿਰਪਾ ਜਿਹੇ ਨਰਕੋ ਕੀਨੀ ਤੇ ਇਹ ਜੁਗਤ ਪਛਾਨੀ। ਉਹਨੂੰ ਇੱਕ ਜੁਗਤੀ ਦੀ ਸਮਝ ਆਉਂਦੀ, ਇੱਕ ਟਿਕਟ, ਇੱਕ ਗਿਆਨ ਜਿਹੜਾ ਉਹਨਾਂ ਦੇ ਪੱਲੇ ਪੈਂਦਾ। ਉਹ ਕੀ ਹੈ ਕਿ ਜਿੱਥੇ ਮਨੁੱਖ ਦੁੱਖ ਵਿੱਚ ਦੁਖੀ ਨਹੀਂ ਹੁੰਦਾ, ਸੁੱਖ ਵਿੱਚ ਸਨੇਹ ਨਹੀਂ ਕਰਦਾ, ਕਿਸੇ ਦਾ ਭੈ ਨਹੀਂ ਮੰਨਦਾ, ਸੋਨੇ ਨੂੰ ਮਿੱਟੀ ਕਰਕੇ ਮੰਨਦਾ, ਉਹਦੇ ਅੰਦਰ ਕਿਸੇ ਦੀ ਨਿੰਦਿਆ ਨਹੀਂ ਹੈ, ਉਹਦੇ ਅੰਦਰ ਕਿਸੇ ਦੀ ਉਸਤਤ ਕੁਸ਼ਾਮਦ ਨਹੀਂ ਹੈ, ਉਹਦੇ ਅੰਦਰ ਲੋਭ ਨਹੀਂ ਹੈ, ਉਹਦੇ ਅੰਦਰ ਮੋਹ ਨਹੀਂ ਹੈ, ਉਹ ਹਰਖ ਤੋਂ ਸੋਗ ਤੋਂ ਨਿਆਰਾ ਰਹਿੰਦਾ, ਉਹਦੇ ਅੰਦਰ ਮਾਣ ਅਪਮਾਨ ਦੀ ਗੱਲ ਵੀ ਨਹੀਂ ਹੈ। ਅਸੀਂ ਤਾਂ ਸਾਰਾ ਦਿਨ ਇਸੇ ਗੱਲ ਤੋਂ ਹੀ ਘਬਰਾਏ ਰਹਿੰਦੇ ਹਾਂ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇਹ ਅਰ ਭੈ ਨਹੀਂ ਜਾਂਕੈ, ਕੰਚਨ ਮਾਟੀ ਮਾਨੈ। ਐਸਾ ਮਨੁੱਖ ਨੈ ਨਿੰਦਿਆ ਨੈ ਉਸਤਤ ਜਾਂਕੈ, ਲੋਭ ਮੋਹ ਅਭਮਾਨਾ ਹਰਖ ਸੋਗ ਤੇ ਰਹੇ ਨਿਆਰੋ, ਨਾਹੇ ਮਾਨ ਅਪਮਾਨਾ। ਗੁਰੂ ਦੀ ਕਿਰਪਾ ਗਿਆਨ ਦੇ ਰੂਪ ਵਿੱਚ ਹੁੰਦੀ ਹੈ, ਪਰ ਅਸੀਂ ਜਦੋਂ ਵੀ ਕਹਿੰਦੇ ਹਾਂ ਗੁਰੂ ਦੀ ਬੜੀ ਕਿਰਪਾ ਹੈ, ਇਹਦਾ ਮਤਲਬ ਮੇਰੇ 5 ਪੁੱਤਰ ਨੇ, ਮੇਰੀਆਂ 7 ਕੋਠੀਆਂ ਨੇ, ਮੇਰੀਆਂ 10 ਫੈਕਟਰੀਆਂ ਨੇ, ਮੇਰੇ ਕੋਲ ਪੈਸਾ ਬੜਾ ਹੈ, ਮੇਰੀ ਕੁਰਸੀ ਵੱਡੀ ਹੈ। ਅਸੀਂ ਇਹ ਗੁਰੂ ਦੀ ਕਿਰਪਾ ਨੂੰ ਪਦਾਰਥਾਂ ਨਾਲ ਤੋਲਦੇ ਹਾਂ, ਉੱਦਾਂ ਵੀ ਕਹਿੰਦੇ ਹਾਂ ਉਹਦੇ 'ਤੇ ਮਹਾਰਾਜ ਦੀ ਬੜੀ ਕਿਰਪਾ ਹੈ। ਪੁੱਛੋ ਅੰਮ੍ਰਿਤ ਵੇਲੇ ਉੱਠਦਾ, ਉਹਦੇ ਕੋਲ 5 ਬਾਣੀਆਂ ਦਾ ਨਿਤਨੇਮ ਹੈ, ਉਹਦੇ ਕੋਲ ਸੰਗਤ ਹੈ, ਉਹਦੇ ਕੋਲ ਸੇਵਾ ਹੈ, ਉਹਦੇ ਕੋਲ ਸਿਮਰਨ ਹੈ, ਕਿ ਉਹਦੇ ਕੋਲ ਗੁਰੂ ਦਾ ਦਸਵੰਧ ਹੈ, ਕਿ ਉਹਦੇ ਖਾਤੇ 'ਚ ਗੁਰੂ ਦੇ ਪੈਸੇ ਕੋਈ ਨਹੀਂ, ਕਿ ਉਹਦੇ ਮਨ ਵਿੱਚ ਦਇਆ ਹੈ, ਧਰਮ ਹੈ, ਸੱਤ ਹੈ, ਸੰਤੋਖ ਹੈ। ਜਿਵੇਂ ਮੈਂ ਪਿਛਲੀ ਵਾਰੀ ਬੇਨਤੀ ਇੱਥੇ ਆਪ ਜੀ ਨੂੰ ਕੀਤੀ ਸੀ ਵਿਸ਼ੇ ਤੋਂ ਬਾਹਰ ਜਾ ਕੇ, ਕਿ ਕੀ ਆਪਣੇ ਸਿੱਖ ਭਰਾ ਦੇ ਪਰਦੇ ਪਾਉਣ ਦੀ ਉਹਦੇ ਵਿੱਚ ਸ਼ਕਤੀ ਹੈ, ਕਿ ਕੱਪੜੇ ਪਾੜਨ ਵਾਲਾ ਹੀ ਉਹਨੇ ਗੁਣ ਫੜਿਆ ਹੋਇਆ। ਸੱਚ ਬੋਲਣ ਵਿੱਚ ਬੜਾ ਫਰਕ ਹੈ। ਦਾਸ ਬਹੁਤ ਵਾਰੀ ਬੇਨਤੀ ਕਰਦਾ ਕਿ ਹਰ ਆਦਮੀ ਕੋਰਟ ਵਿੱਚ ਜਾ ਕੇ ਝੂਠ ਬੋਲਦਾ, ਧਰਮ ਗ੍ਰੰਥ ਤੇ ਪੋਥੀ ਤੇ ਹੱਥ ਰੱਖ ਕੇ ਵੀ ਗਵਾਹੀ ਝੂਠੀ ਦਿੰਦਾ, ਤੇ ਜਦੋਂ ਰਾਤ ਨੂੰ ਜਾ ਕੇ ਕਿਸੇ ਰੱਬ ਤੋਂ ਟੁੱਟੇ ਬੰਦਿਆਂ ਨਾਲ ਬਹਿ ਕੇ ਘੁੱਟ ਪੀਂਦਾ, ਕਹਿੰਦਾ ਭਰਾ ਸੱਚ ਤੇ ਹੈ, ਪਰ ਅੱਜ ਤੇ ਫਿਰ ਝੂਠੀ ਗਵਾਹੀ ਦੇਣੀ ਪਈ, ਦੱਸੋ ਉਹੋ ਜਿਹੇ ਸੱਚ ਨੂੰ ਕੀ ਕਰਨਾ ਹੈ। ਲੋਕ ਇੱਦਾਂ ਦਾ ਵੀ ਸੱਚ ਬੋਲਦੇ ਨੇ, ਘੁੱਟ ਪੀ ਕੇ ਸੱਚ ਬੋਲਦੇ ਨੇ, ਧਰਮ ਗ੍ਰੰਥ ਦੇ ਹੱਥ ਰੱਖ ਕੇ ਝੂਠ ਬੋਲਦੇ ਨੇ। ਸਤਿਗੁਰੂ ਗੁਰੂ ਰਾਮਦਾਸ ਪਿਤਾ ਮਹਾਰਾਜ ਨੇ ਸਾਨੂੰ ਇਹ ਮੂਲ ਮੰਤਰ ਸਮਝਾਇਆ ਹੈ, ਗੁਰੂ ਦੀ ਕਿਰਪਾ ਬਿਨਾਂ ਐਸਾ ਪਰਮਾਤਮਾ ਮਿਲੇਗਾ ਨਹੀਂ। ਵੇਖੋ ਧਰਮ ਦੇ ਨਾਂ 'ਤੇ ਤੁਸੀਂ ਜੋ ਮਰਜ਼ੀ ਕਰੋ, ਸਾਰੀ ਦੁਨੀਆ ਕੰਮ ਧੰਦੇ ਵੀ ਕਰਦੀ ਹੈ, ਪੜ੍ਹਾਈਆਂ ਵੀ ਕਰਦੀ ਹੈ, ਪਰ ਕੀ ਸਾਰੇ ਲੋਕ ਕਾਮਯਾਬ ਹੁੰਦੇ ਨੇ? ਸਾਰੀ ਜ਼ਿੰਦਗੀ ਉਹਨਾਂ ਦੀ ਇੱਕ ਲੈਬੋਰਟਰੀ ਬਣ ਕੇ ਰਹਿ ਜਾਂਦੀ, ਐਕਸਪੈਰੀਮੈਂਟ ਉਹਨਾਂ ਕੋਲ ਬਥੇਰੇ ਹੁੰਦੇ ਨੇ। ਪੁੱਛੋ ਕਾਮਯਾਬੀ, ਕਹਿੰਦੇ ਜੀ ਕੁਝ ਵੀ ਨਹੀਂ। ਉਹੀ ਹਾਲਤ ਸਾਡੀ ਹੈ, ਸਾਡੇ 'ਚੋਂ ਕੌਣ ਹੈ ਜਿਹੜਾ ਰੱਬ ਦਾ ਰੂਪ ਬਣੇ ਹੈ? ਅੱਜ ਜੇ ਸੱਚੇ ਪਾਤਸ਼ਾਹ ਦਾ ਜਾਹਰ ਪੀਰ ਜਗਤ ਗੁਰੂ ਕਲ ਤਾਰਨ ਆਏ, ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦਾ ਜੋਤੀ ਜੋਤ ਸਮਾਉਣ ਦਾ ਪਾਵਨ ਗੁਰਪੁਰਬ ਹੈ। ਅੱਜ ਸਿੱਖ ਜਗਤ ਬੜੀ ਸ਼ਰਧਾ ਬੜੇ ਸਤਿਕਾਰ ਦੇ ਨਾਲ ਮਨਾ ਰਿਹਾ ਹੈ ਕਿ ਕਦੇ ਆਪਾਂ ਸੋਚਣ ਦਾ ਯਤਨ ਕੀਤਾ ਵੀ ਉਹ ਸਤਿਗੁਰੂ ਦੀ ਸਭ ਤੋਂ ਵੱਡੀ ਬਖਸ਼ਿਸ਼ ਸਾਨੂੰ ਕੀ ਹੋਈ। ਸਭ ਤੋਂ ਵੱਡੀ ਬਖਸ਼ਿਸ਼ ਹੋਈ ਜਿਹੜੀ ਉਹਨਾਂ ਨੇ ਭਾਈ ਲੈਣੇ ਦੀ ਚੋਣ ਕੀਤੀ, ਬਿਲਕੁਲ ਸਹੀ ਆਪਣਾ ਉਤਰਾ ਅਧਿਕਾਰੀ ਚੁਣਿਆ। ਸ਼ਾਇਦ ਅੱਜ ਮੇਰੀ ਬੇਨਤੀ ਤੋਂ ਬਾਅਦ ਕਦੇ ਇਸ ਤਰ੍ਹਾਂ ਆਪਾਂ ਸੋਚਣ ਦਾ ਯਤਨ ਕਰਾਂਗੇ। ਉਹਨਾਂ ਨੇ ਸਿੱਖ ਧਰਮ ਦੀ ਨੀਂਹ ਰੱਖੀ, ਉਹਨਾਂ ਨੇ ਨਿਰਮਲ ਤੇ ਨਿਆਰੇ ਪੰਥ ਦਾ ਆਗਾਜ਼ ਕੀਤਾ। ਇਹ ਬੜੀਆਂ ਵੱਡੀਆਂ ਬਖਸ਼ਿਸ਼ਾਂ ਨੇ, ਪਰ ਇਹਨਾਂ ਵਿੱਚੋਂ ਸਭ ਤੋਂ ਵੱਡੀ ਬਖਸ਼ਿਸ਼, ਕਿਉਂਕਿ ਜੇ ਚੋਣ ਭਾਈ ਲਹਿਣਾ ਜੀ ਦੀ ਨਾ ਹੁੰਦੀ ਸ਼ਾਇਦ ਇਹ ਜੋਤ ਤੇ ਇਹ ਜੁਗਤ ਭਾਈ ਅਮਰਦਾਸ ਤੱਕ ਨਹੀਂ ਸੀ ਪਹੁੰਚਣੀ, ਇਹ ਭਾਈ ਜੇਠੇ ਤੱਕ ਨਹੀਂ ਸੀ ਪਹੁੰਚਣੀ, ਇਹ ਦੂਜੀ ਪੀੜ੍ਹੀ ਵਿੱਚ ਭੋਗ ਪੈ ਜਾਣਾ ਸੀ ਸਾਰਾ। ਅੱਜ ਅਸੀਂ ਇਸ ਗੱਲ ਦਾ ਬਿਲਕੁਲ ਧਿਆਨ ਨਹੀਂ ਕਰਦੇ, ਮਤਲਬ ਆਪਣੇ ਘਰ ਤੋਂ ਲੈ ਕੇ ਆਪਣੇ ਨਗਰ ਤੋਂ ਲੈ ਕੇ, ਕੀ ਆਪ ਜੀ ਨੂੰ ਪਤਾ ਕਿ ਜਦੋਂ ਰਾਵਣ ਦੀ ਤਾਜਪੋਸ਼ੀ ਹੋਣੀ ਸੀ ਉੱਥੇ ਜਿਹੜਾ ਕੁੱਲ ਗੁਰੂ ਸੀ ਉਹ ਕੁੰਕਮ ਰਿਸ਼ੀ ਸੀ, ਉਹਨੇ ਕਿਹਾ ਮੈਂ ਇਸ ਬੰਦੇ ਨੂੰ ਤਿਲਕ ਨਹੀਂ ਦੇਣਾ। ਹੁਣ ਤੁਹਾਨੂੰ ਪਤਾ ਹੀ ਹੈ ਰਾਜੇ ਜਦੋਂ ਆਪਣੀ ਆਈ ਤੇ ਆਏ ਹੋਣ ਤੇ ਕੀ ਨਹੀਂ ਕਰ ਸਕਦੇ। ਰਾਵਣ ਨੇ ਤਿਲਕ ਲਵਾ ਲਿਆ, ਰਾਜ ਭਾਗ ਸੰਭਾਲ ਲਿਆ, ਕੁੰਕਮ ਰਿਸ਼ੀ ਨੂੰ ਜਲਾ ਵਤਨੀ ਦੇ ਦਿੱਤੀ, ਆਖਿਆ ਮੇਰੇ ਦੇਸ਼ ਚੋਂ ਨਿਕਲ ਜਾ। ਉਹ ਨਿਕਲ ਗਿਆ। ਹੁਣ ਉਸਨੇ ਸੋਨੇ ਦੀ ਲੰਕਾ ਵੀ ਬਣਾ ਲਈ, ਬੜਾ ਵੱਡਾ ਪਸਾਰਾ ਵੀ ਪਸਾਰ ਲਿਆ। ਹੁਣ ਉਸਨੇ ਆਪਣੇ ਅਹਿਲਕਾਰਾਂ ਨੂੰ ਕਿਹਾ ਵੀ ਉਹ ਪਤਾ ਕਰੋ ਵੀ ਉਹ ਕੁੰਕਮ ਰਿਸ਼ੀ ਹੈਗਾ ਹੈ ਕਿ ਮਰ ਮੁਰ ਗਿਆ ਹੈ, ਕੋਈ ਪਸ਼ੂ ਖਾ ਗਿਆ ਹੈ ਉਸਨੂੰ, ਕੋਈ ਜਾਨਵਰ ਖਾ ਗਿਆ ਉਸਨੂੰ, ਕੋਈ ਕੀੜਾ ਮਕੌੜਾ ਸੁੰਘ ਗਿਆ ਉਸਨੂੰ, ਪਰ ਜਦੋਂ ਲੱਭਿਆ ਤਾਂ ਉਹ ਜੰਗਲ ਵਿੱਚੋਂ ਲੱਭ ਗਿਆ। ਉਹਨੂੰ ਰਾਵਣ ਦੇ ਪੇਸ਼ ਕੀਤਾ। ਰਾਵਣ ਨੇ ਕਿਹਾ ਦੱਸ ਕੁੰਕਮ ਰਿਸ਼ੀ, ਅੱਜ ਵੇਖ ਮੇਰੇ ਕੋਲ ਸੋਨੇ ਦੀ ਲੰਕਾ ਹੈ, ਤੂੰ ਤੇ ਕਹਿੰਦਾ ਸੀ ਮੈਂ ਯੋਗੀ ਨਹੀਂ, ਤੂੰ ਮੇਰੇ ਮੱਥੇ ਤੇ ਰਾਜ ਦਾ ਤਿਲਕ ਲਾਉਣ ਤੋਂ ਮਨਾ ਕੀਤਾ, ਕੀ ਤੂੰ ਅੱਜ ਆਪਣੀ ਗਲਤੀ ਮੰਨਦਾ ਤਾਂ ਕਿ ਮੈਂ ਤੇਰੀ ਜਲਾ ਵਤਨੀ ਵਾਪਸ ਲੈ ਲਵਾਂ? ਕਹਿਣ ਲੱਗਾ ਮੈਂ ਨਹੀਂ ਮੰਨਦਾ, ਮੈਂ ਅੱਜ ਵੀ ਉੱਥੇ ਹੀ ਹਾਂ। ਉਸਨੂੰ ਫਿਰ ਜਲਾ ਵਤਨੀ ਦੇ ਦਿੱਤੀ ਗਈ, ਪਰ ਅਖੀਰ ਕੀ ਹੋਇਆ, 1 ਲੱਖ ਪੂਤ 1.25 ਲੱਖ ਨਾਤੀ ਤੇ ਰਾਵਣ ਘਰ ਦੀਆ ਨਾ ਬਾਤੀ। ਜਦੋਂ ਅਸੀਂ ਉਤਰਾ ਅਧਿਕਾਰੀ ਚੁਣਨਾ ਬੜੀ ਯੋਗਤਾ ਚਾਹੀਦੀ ਹੈ, ਇਹ ਯੋਗਤਾ ਦੇ ਮਾਲਕ ਸਨ ਮੇਰੇ ਗੁਰੂ ਨਾਨਕ ਦੇਵ ਪਿਤਾ ਮਹਾਰਾਜ। ਪੁੱਛਿਆ ਸਿੱਧਾਂ ਨੇ ਜੋਗੀਆਂ ਨੇ ਕਿਸ ਕਾਰਨ ਤੇ ਭਇਓ ਉਦਾਸੀ, ਕਿਸ ਕਾਰਨ ਇਹ ਭੇਖ ਨਿਵਾਸੀ। ਨਾਨਕ ਅਸੀਂ ਮੰਨਦੇ ਹਾਂ ਤੇਰੀ ਕਮਾਈ ਵੱਡੀ ਹੈ। ਮੇਰੇ ਸਤਿਗੁਰੂ ਪਿਤਾ ਮਹਾਰਾਜ ਨੇ ਗੜ ਬਗਦਾਦ ਨਵਾਏ ਕੈ ਮੱਕਾ ਕਾਬਾ ਆਣ ਨਵਾਇਆ, ਮੇਰੇ ਸਤਿਗੁਰੂ ਪਿਤਾ ਨੇ ਸ਼ਬਦ ਜਿੱਤੀ ਸਿੱਧ ਮੰਡਲੀ, ਸਿੱਧਾਂ ਦੀ ਮੰਡਲੀ ਨੂੰ ਜਿੱਤ ਲਿਆ ਸੀ ਉਹਨਾਂ ਨੇ। ਸਿੱਧ ਕਹਿੰਦੇ ਸਨ ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਅਸੀਂ ਜਿਨ੍ਹਾਂ ਰਿਧੀਆਂ ਸਿੱਧੀਆਂ ਕਰਾਂ ਮਾਤਾ ਵਾਸਤੇ, ਘਰ ਛੱਡੇ, ਪਰਿਵਾਰ ਛੱਡੇ, ਕਾਰੋਬਾਰ ਛੱਡੇ, ਜੰਗਲਾਂ ਵਿੱਚ ਆਏ, ਨਾਨਕ ਤੇਰੇ ਕੋਲ ਸਾਰਾ ਕੁਝ ਹੈ, ਤੇ ਫਿਰ ਕਿਸ ਕਾਰਨ ਇਹ ਭੇਖ ਨਿਵਾਸੀ, ਕਿਸ ਕਾਰਨ ਤੇ ਭਇਓ ਉਦਾਸੀ। ਮੇਰੇ ਸਤਿਗੁਰੂ ਪਿਤਾ ਨੇ ਕਿਹਾ ਸੀ ਗੁਰਮੁਖ ਖੋਜਤ ਭੈ ਉਦਾਸੀ, ਕਹਿੰਦੇ ਮੈਂ ਕਿਸੇ ਗੁਰਮੁਖ ਦੀ ਤਲਾਸ਼ ਵਿੱਚ ਆਇਆ। ਅੱਜ ਅਸੀਂ ਜਿੰਨੇ ਸੋ ਕਾਲਡ ਮਹਾਂਪੁਰਖ ਹਾਂ, ਹੱਦ ਹੋ ਗਈ ਕਿ ਅਸੀਂ ਸਾਰੇ ਉਸ ਸਤਿਗੁਰੂ ਦੇ ਮਰਿਆਦਾ ਦੇ ਉਹਨਾਂ ਨਿਯਮਾਂ ਨੂੰ ਆਪਣੀ ਜ਼ਿੰਦਗੀ ਵਿੱਚ ਪੂਰਾ ਕਰਦੇ ਹਾਂ ਕਿ ਉਹਦੇ 'ਤੇ ਪੂਰੇ ਉਤਰਦੇ ਹਾਂ। ਮਾਂ ਸੁਲੱਖਣੀ ਨੇ ਵੀ ਕਿਹਾ ਸੀ, ਬਾਬਾ ਬੁੱਢਾ ਜੀ ਵਰਗੇ ਸਿੱਖਾਂ ਤੋਂ ਵੀ ਅਖਵਾਇਆ ਸੀ ਕਿ ਪੁੱਤਰ ਦਾ ਹੱਕ ਬਣਦਾ। ਸਤਿਗੁਰ ਆਖਿਆ ਸੀ ਨਹੀਂ। ਔਰ ਮੈਂ ਬੇਨਤੀ ਕਰਾਂ, ਇਹੋ ਜਿਹੀ ਜਸਟਿਸ ਤੁਹਾਨੂੰ ਸੰਸਾਰ ਵਿੱਚ ਕਿਤੇ ਨਹੀਂ ਮਿਲੇਗੀ। ਇਹ ਵਡਿਆਈ ਮੇਰੇ ਗੁਰੂ ਨਾਨਕ ਦੇ ਹਿੱਸੇ ਵਿੱਚ ਆਈ ਹੈ ਕਿ ਪੁੱਤਰਾਂ ਦੀ ਵਸਤੂ ਪੁੱਤਰਾਂ ਨੂੰ ਦਿੱਤੀ ਹੈ, ਸੇਵਕਾਂ ਦੀ ਵਸਤੂ ਸੇਵਕਾਂ ਨੂੰ ਦਿੱਤੀ ਹੈ। ਕੋਈ ਸਾਬਤ ਕਰੇ ਕਿ ਆਪਣੀ ਜਿਹੜੀ ਪਿਤਾ ਪੁਰਖੀ ਧਨ ਜਾਇਦਾਦ ਸੰਪਤੀ ਸੀ ਕਿ ਉਹਦੇ ਵਿੱਚੋਂ ਵੀ ਚੁੱਕ ਕੇ ਕੁਝ ਭਾਈ ਲੈਣੇ ਨੂੰ ਦਿੱਤਾ ਹੈ? ਨਾ। ਸਗੋਂ ਇਹ ਵੀ ਆਖਿਆ, ਲੈਣਿਆ ਤੂੰ ਹੁਣ ਇੱਥੋਂ ਚਲਾ ਜਾ। ਫਿਰ ਅਸੀਂ ਕਹਿੰਦੇ ਹਾਂ ਫਿਰ ਵਸਾਇਆ ਫਿਰ ਆਣ ਸਤਿਗੁਰ ਖਡੂਰ, ਅਸੀਂ ਕਿੱਥੇ ਖਲੋਤੇ ਹਾਂ? ਜਦੋਂ ਪੁੱਤਰਾਂ ਦੀ ਮੋਹ ਮਮਤਾ ਆਵੇ ਤਾਂ ਗੁਰਦੁਆਰਿਓਂ ਵੀ ਚੋਰੀ ਕਰ ਲੈਂਦੇ ਹਾਂ, ਤਾਂ ਜਦੋਂ ਪੁੱਤਰਾਂ ਨਾਲ ਨਫ਼ਰਤ ਹੋ ਜਾਏ ਤਾਂ ਪੁੱਤਰਾਂ ਦੀ ਚੀਜ਼ ਗੁਰਦੁਆਰੇ ਦਾਨ ਕਰ ਦਿੰਦੇ ਹਾਂ। ਦੱਸੋ ਅਸੀਂ ਕਿੱਥੇ ਖਲੋਤੇ ਹਾਂ? ਇੱਦਾਂ ਹੀ ਹੁੰਦਾ, ਪੁੱਤ ਭਿਖਾਰੀ ਬਣੇ ਰਹਿੰਦੇ ਨੇ, ਪਿਓ ਦਾਤਾ ਬਣਿਆ ਹੁੰਦਾ। ਗੁਰਦੁਆਰੇ ਵਾਲੇ ਜਕਾਰੇ ਛੱਡੀ ਜਾਂਦੇ ਨੇ, ਜੀ ਇਹਨਾਂ ਨੇ ਦਾਨ ਕਰ ਦਿੱਤਾ। ਜੇ ਉਹਨੂੰ ਪੁੱਛੋ ਤੂੰ ਕਿਹਦਾ ਸਿੱਖ ਹੈ, ਪੁੱਤਰਾਂ ਦੀ ਵਸਤੂ ਪੁੱਤਰਾਂ ਨੂੰ ਦੇ, ਇਹ ਤੇਰੇ ਘਰ ਦਾ ਸਿਧਾਂਤ ਹੈ। 70 ਸਾਲ 4 ਮਹੀਨੇ 3 ਦਿਨ ਕੁੱਲ ਆਜੂ ਭਾਈ ਕਾਹਨ ਸਿੰਘ ਨਾਭਾ ਜੀ ਨੇ ਲਿਖੀ ਹੈ, 22 ਸਤੰਬਰ 1539। ਵਾਹਿਦ ਇੱਕੋ ਹੀ ਗੁਰੂ ਨਾਨਕ ਹੋਇਆ ਜਿਹਦੇ ਲਈ ਹਿੰਦੂਆਂ ਨੇ ਅਤੇ ਮੁਸਲਮਾਨਾਂ ਨੇ ਝਗੜਾ ਕੀਤਾ। ਉਹ ਕਹਿੰਦੇ ਸਾਡਾ ਗੁਰੂ ਹੈ, ਉਹ ਕਹਿੰਦਾ ਨਹੀਂ ਸਾਡਾ ਪੀਰ ਹੈ। ਮੇਰਾ ਬਾਬਾ ਨਾਨਕ ਇਤਨਾ ਸਾਰਿਆਂ ਦਾ ਸੀ। ਅੱਜ ਤਾਂ ਸਾਨੂੰ ਘਰ ਦੇ ਵੀ ਜਵਾਬ ਦੇ ਜਾਂਦੇ ਨੇ, ਘਰ ਦੇ ਵੀ ਕਹਿੰਦੇ ਸਾਡਾ ਨਹੀਂ ਹੈਗਾ। ਜੇ ਕੋਈ ਪੁੱਛੇ ਨਾ ਵੀ ਉਹ ਬਾਹਰ ਇੱਕ ਬੁੱਢਾ ਪਿਆ ਗਲੀ ਵਿੱਚ, ਕਹਿੰਦੇ ਪਤਾ ਨਹੀਂ ਸਾਡਾ ਤੇ ਤੁਹਾਡਾ ਹੀ ਹੋਣਾ, ਸਾਡਾ ਤਾਂ ਨਹੀਂ ਹੈਗਾ। ਅੱਜ ਉਸ ਕਰਨੀ ਨੂੰ ਸਿੱਖਣ ਦੀ ਲੋੜ ਹੈ। ਔਰ ਉਸ ਗੁਰੂ ਦੇ ਮਹਾਨ ਸਿੱਖ ਬਾਬੇ ਬੁੱਢੇ ਜੀ ਦੀ ਗੱਲ ਇਹਦੇ ਨਾਲ ਜੋੜ ਕੇ ਸਮਝ ਲੈਣਾ ਕਿ ਇੱਕ ਦਿਨ ਐਸਾ ਆਉਂਦਾ ਕਿ ਜਿੱਦਣ ਉਹ ਕਹਿੰਦੇ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ, ਸੱਚੇ ਪਾਤਸ਼ਾਹ ਮੈਂ ਘਰ ਜਾਣਾ ਚਾਹੁੰਦਾ, ਸਤਿਗੁਰੂ ਕਹਿਣ ਲੱਗੇ ਕੀ ਹੋਇਆ? ਆਖਿਆ ਗੁਰੂ ਜੀ ਮੈਂ ਸੇਵਾ ਕਰਨ ਆਇਆ ਸਾਂ, ਸਰੀਰ ਸਾਥ ਨਹੀਂ ਦਿੰਦਾ, ਇਹ ਹੁਣ ਸੇਵਾ ਮੰਗਦਾ ਤੇ ਮੈਂ ਚਾਹੁੰਦਾ ਹੁਣ ਮੈਂ ਆਪਣੇ ਘਰ ਚਲਾ ਜਾਵਾਂ। ਸਾਡੀ ਹਾਲਤ ਇਹ ਹੈ ਨਾ ਵੀ ਜਦੋਂ ਬੱਚੇ ਕੱਢ ਦੇਣ ਉਦੋਂ ਗੁਰਦੁਆਰੇ ਆ ਜਾਈਦਾ। ਸਾਰੀ ਉਮਰ ਬਾਬੇ ਬੁੱਢੇ ਨੇ ਗੁਰੂ ਦੇ ਘਰ ਕੱਟੀ ਹੈ, ਪਰ ਜਦੋਂ ਬਿਰਧ ਹੋਏ ਆਖਿਆ ਮੈਂ ਘਰ ਚੱਲਿਆ, ਮਾਣ ਸੀ ਮੇਰੇ ਬੱਚੇ ਮੈਨੂੰ ਘਰੋਂ ਨਹੀਂ ਕੱਢਣਗੇ। ਉਹ ਕਰਨੀ ਸਿੱਖਣ ਦੀ ਲੋੜ ਹੈ। ਫਿਰ ਉਹ ਗੁਰੂ ਵੀ ਮਹਾਨ ਸੀ, ਆਖਿਆ ਬਾਬਾ ਬਾਬਾ ਬੁੱਢਿਆ ਫਿਰ ਅੱਜ ਤੋਂ ਬਾਅਦ ਸਾਡੇ ਦਰਸ਼ਨ ਕਰਨ ਨਹੀਂ ਆਉਣਾ। ਬਾਬਾ ਜੀ ਦੀਆਂ ਅੱਖਾਂ ਭਰ ਆਈਆਂ, ਸੱਚੇ ਪਾਤਸ਼ਾਹ ਮੈਨੂੰ ਕੋਈ ਸਜ਼ਾ ਦੇਣ ਲੱਗੇ ਹੋ? ਆਖਿਆ ਨਹੀਂ, ਜਦੋਂ ਤੁਹਾਡਾ ਮਨ ਕਰੇਗਾ ਅਸੀਂ ਆਇਆ ਕਰਾਂਗੇ। ਉਸ ਕਰਨੀ ਨੂੰ ਸਮਝਣ ਦੀ ਲੋੜ ਹੈ। ਪਰ ਕਿੱਥੇ, 2 ਸੇਬ ਦੇ ਦਿਓ ਜੀ, 2 ਕੇਲੇ ਦੇ ਦਿਓ ਜੀ, ਖੰਭ ਲਾ ਦਿਓ ਜੀ, ਲਾਚੀਆਂ ਦੇ ਦਿਓ ਜੀ, ਅਗਰਬੱਤੀ ਦੇ ਦਿਓ ਜੀ, ਧੂਪ ਬੱਤੀ ਦੇ ਦਿਓ ਜੀ, ਇਹ ਕਿਹੜੀ ਸਿੱਖੀ ਹੈ? ਕਿੱਥੇ ਚਲੇ ਗਏ ਆਪਾਂ? ਹੁਣ ਤੱਕ ਤਾਂ ਸੰਸਾਰ ਨੇ ਸਿੱਖ ਬਣ ਜਾਣਾ ਸੀ, ਸੰਸਾਰ ਵੀ ਸ਼ਾਂਤੀ ਦਾ ਮੁਤਲੈਸ਼ੀ ਹੈ, ਸੱਚ ਦਾ ਮੁਤਲੈਸ਼ੀ ਹੈ। ਅੱਜ ਉਸ ਕਰਨੀ ਨੂੰ ਬੁੱਝਣ ਦੀ ਲੋੜ ਹੈ ਜਿਹੜੀ ਮੇਰੇ ਗੁਰੂ ਨਾਨਕ ਨੇ ਬਖਸ਼ੀ ਹੈ, ਜਿਹੜੀ ਮੇਰੇ ਬਾਬੇ ਬੁੱਢੇ ਨੇ ਕਮਾਈ ਹੈ, ਜਿਹੜੀ ਕਰਨੀ ਕਰਕੇ ਭਾਈ ਲਹਿਣੇ ਨੂੰ ਗੁਰੂ ਨਾਨਕ ਨੇ ਮੱਥਾ ਟੇਕਿਆ। ਗੁਰ ਚੇਲੇ ਰਹਿਰਾਸ ਕੀ ਨਾਨਕ ਸਲਾਮਤ ਥੀਵਦ ਹੈ, ਸ਼ਹਿ ਟਿੱਕਾ ਦਿੱਤੋ ਸਜੀਵਦ ਹੈ। ਲਹਿਣੇ ਦੀ ਫਰਾਈ ਹੈ ਜਿਸ ਕਰਨੀ ਕਰਕੇ ਭਾਈ ਲਹਿਣੇ ਦੀਆਂ ਪਰਕਰਮਾ ਕੀਤੀਆਂ। ਮੈਂ ਇਹ ਗੱਲ ਜ਼ਰੂਰ ਆਪ ਜੀ ਨਾਲ ਸਾਂਝੀ ਕਰਨੀ ਚਾਹੁੰਦਾ। ਸਾਰੇ ਕਹਿੰਦੇ ਅਸੀਂ ਗੁਰੂ ਨਾਨਕ ਬੜਾ ਕਾਮਲ ਹੈ। ਅੱਜ ਭਾਈ ਸਰਬਜੀਤ ਸਿੰਘ ਲਾਡੀ ਹੋਰਾਂ ਨੇ ਸ਼ਬਦ ਵੀ ਪੜ੍ਹਿਆ, ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਅਸੀਂ ਕਹਿੰਦੇ ਸਾਡਾ ਸਤਿਗੁਰੂ ਮਹਾਨ ਹੈ, ਵੱਡਾ ਹੈ, ਪਰ ਪਤਾ ਹੈ ਆਪ ਜੀ ਨੂੰ ਕਿਉਂ ਵੱਡਾ ਹੈ? ਅਸੀਂ ਕਹਿੰਦੇ ਜੀ ਮਾਸਟਰ ਬਹੁਤ ਵਧੀਆ ਹੈ, ਸਾਬਤ ਕਰੋ ਕਿ ਇਹਦੇ ਪੜ੍ਹਾਏ ਬੱਚੇ ਅਫਸਰ ਬਣੇ ਨੇ ਕਿ ਭੇਡਾਂ ਬੱਕਰੀਆਂ ਹੀ ਚਾਰਦੇ ਨੇ। ਭਾਈ ਗੁਰਸਿੱਖੋ, ਜੇ ਤੁਹਾਡਾ ਗੁਰੂ ਮਹਾਨ ਹੈ ਤੇ ਤੁਹਾਨੂੰ ਆਪਣੀ ਕਰਨੀ ਨਾਲ ਇਹ ਪ੍ਰਗਟ ਕਰਨਾ ਪਵੇਗਾ। ਆਂਦੇ ਜੀ ਡਾਕਟਰ ਬੜਾ ਵਧੀਆ, ਪੁੱਛੋ ਵੀ ਕੋਈ ਪੇਸ਼ੈਂਟ ਬਚਿਆ ਵੀ ਹੈ? ਇਹ ਤਾਂ ਨਹੀਂ ਨਾ ਵੀ ਦੇਸੀ ਕੀਮਤ ਦਵਾਈ ਦਿੰਦਾ ਸੀ ਤੇ ਸਾਹਮਣੇ ਦਰਜੀ ਉਹਦਾ ਮੇਚਾ ਲੈ ਲੈਂਦਾ ਸੀ। ਉਹ ਕਹਿੰਦਾ ਇਹ ਕੀ? ਕਹਿੰਦਾ ਮੈਨੂੰ ਪਤਾ ਹੀ ਹੈ ਹੋਣਾ ਕੀ ਹੈ। ਕਹਿੰਦਾ ਤੇਰਾ ਕਫਨ ਬਣਾ ਕੇ ਰੱਖਾਂਗਾ, ਘਰਦਿਆਂ ਨੂੰ ਐਡਰੈਸ ਦੇ ਜਾਈ। ਨਹੀਂ, ਗੁਰੂ ਨਾਨਕ ਨੇ ਕਿਹਾ ਲੈਣਿਆ ਮੇਰਾ ਤੇਰੇ ਅੱਗੇ ਸਿਰ ਝੁਕਦਾ ਹੈ। ਭਾਈ ਲਹਿਣੇ ਦੀ ਉਸ ਕਰਨੀ ਨੇ ਗੁਰੂ ਨਾਨਕ ਤੋਂ ਪਰਿਕਰਮਾ ਕਰਵਾਈਆਂ ਨੇ। ਐਵੇਂ ਨਹੀਂ ਸੀ ਸਤਿਗੁਰਾਂ ਨੇ ਆਖਿਆ ਕਿ ਮੈਂ ਤੈਨੂੰ ਆਪਣੇ ਅੰਗ ਲਾ ਕੇ ਅੰਗਦ ਬਣਾਉਣਾ। ਅੱਜ ਇਹ ਸੰਸਾਰ ਨੂੰ ਦੱਸਣ ਦੀ ਲੋੜ ਹੈ, ਕੋਈ ਲਹਿਣਾ ਬਣ ਕੇ ਆਵੇ ਉਹ ਗੁਰੂ ਨਾਨਕ ਬਣ ਕੇ ਬਹਿ ਸਕਦਾ, ਉਹ ਗੁਰੂ ਨਾਨਕ ਦਾ ਰੂਪ ਹੋ ਸਕਦਾ, ਗੁਰੂ ਨਾਨਕ ਉਸ ਨੂੰ ਆਪਣੀ ਗੱਦੀ ਤੇ ਬਿਠਾ ਸਕਦੇ ਨੇ। ਇਹਨਾਂ ਵਡਿਆਈਆਂ ਦੇ ਮਾਲਕ ਸਤਿਗੁਰੂ ਦਾ ਅੱਜ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਹੈ। ਉਹਨਾਂ ਦੀਆਂ ਬਖਸ਼ਿਸ਼ਾਂ ਵਿੱਚੋਂ ਕੋਈ ਕਿਣਕਾ ਸਤਿਗੁਰੂ ਸਾਡੀ ਝੋਲੀ ਪਾਉਣ। ਆਓ ਬਾਕੀ ਸਮਾਂ ਸ਼ਬਦ ਵਿਚਾਰ ਨਾਲ ਜੁੜੀਏ। ਹਾਂਜੀ,
ਹਰ ਜੀਉ ਕਿਰਪਾ ਕਰੇ ਤਾ ਨਾਮ ਧਿਆਈਐ ਜੀਉ।
ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ। ਜੇ ਪਰਮਾਤਮਾ ਕਿਰਪਾ ਕਰੇ ਤਾਂ ਨਾਮ ਸਿਮਰਨ ਜਿਹੜਾ ਹੈ ਨਾ, ਅੱਜ ਇਹਦੇ ਨਾਂ 'ਤੇ ਬਹੁਤ ਕੁਝ ਹੋ ਰਿਹਾ। ਨਾਮ ਦਿੱਤਾ ਜਾ ਰਿਹਾ, ਨਾਮ ਲਿਆ ਜਾ ਰਿਹਾ, ਨਾਮ ਜਪਿਆ ਜਾ ਰਿਹਾ, ਨਾਮ ਜਪਾਇਆ ਜਾ ਰਿਹਾ। ਹੁਣ ਤਾਂ ਕੀਰਤਨ ਦੇ ਵਿੱਚ ਵੀ ਕਿੰਨਾ ਕਿੰਨਾ ਸਮਾਂ ਅਸੀਂ ਕਹਿੰਦੇ ਜੀ ਨਾਮ ਜਪਾਓ ਜੀ। ਦੇਖੋ, ਕੀਰਤਨ ਦੀ ਆਪਣੀ ਮਹਾਨਤਾ, ਨਾਮ ਸਿਮਰਨ ਦੀ ਆਪਣੀ ਮਹਾਨਤਾ, ਹੁਣ ਕਥਾ ਦੀ ਆਪਣੀ ਮਹਾਨਤਾ। ਜੇ ਹੁਣ ਮੈਂ ਹੀ ਤੁਹਾਨੂੰ ਵਾਹਿਗੁਰੂ ਵਾਹਿਗੁਰੂ ਕਰਾਉਂਦਾ 45 ਮਿੰਟ ਲੰਘਾ ਦਿਆਂ ਤਾਂ ਸ਼ਬਦ ਵਿਚਾਰ ਕਿਹਦੇ ਕੋਲ ਸੁਣੋਗੇ ਜੀ? ਕਿ ਕਦੇ ਆਪਾਂ ਇਸ ਗੱਲ ਨੂੰ ਸੋਚਣ ਦਾ ਯਤਨ ਕੀਤਾ? ਔਰ ਸਾਡੇ ਕੋਲ ਮੌਜੂਦ ਹੈ ਦਰਬਾਰ ਸਾਹਿਬ ਦੀ ਮਰਿਆਦਾ। ਜੇ ਸਮਾਂ ਕੀਰਤਨ ਦਾ ਹੈ ਤਾਂ ਕੀਰਤਨ ਹੀ ਹੋਣਾ ਚਾਹੀਦਾ, ਜੇ ਸਮਾਂ ਵਿਚਾਰ ਦਾ ਹੈ ਤਾਂ ਵਿਚਾਰ ਹੀ ਹੋਣੀ ਚਾਹੀਦੀ ਹੈ। ਵੈਸੇ ਵੀ ਜਿਹੜੀ ਗੱਲ ਪ੍ਰਿੰਸੀਪਲ ਗੰਗਾ ਸਿੰਘ ਨੇ ਕਹੀ ਹੈ ਮੈਂ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ। ਉਹ ਕਹਿੰਦੇ ਹੁੰਦੇ ਸੀ, ਕਹਿੰਦੇ ਜੇ ਕਥਾ ਦਾ ਸਤਿਆਨਾਸ਼ ਕਰਾਉਣਾ ਹੋਵੇ ਤਾਂ ਕਹਿੰਦੇ ਭਾਈ ਸੁਰਜਣ ਸਿੰਘ ਤੋਂ ਕਰਾ ਲਓ, ਅਤੇ ਜੇ ਕੀਰਤਨ ਦਾ ਸਤਿਆਨਾਸ਼ ਕਰਾਉਣਾ ਹੋਵੇ ਤਾਂ ਕਹਿੰਦੇ ਮੇਰੇ ਤੋਂ ਕਰਾ ਲਓ। ਕਿਉਂਕਿ ਕੀਰਤਨ ਦੀ ਦਾਤ ਭਾਈ ਸੁਰਜਣ ਸਿੰਘ ਦੀ ਝੋਲੀ ਪਾਈ ਹੈ ਗੁਰੂ ਨਾਨਕ ਨੇ, ਵਿਚਾਰ ਦੀ ਦਾਤ ਉਹ ਕਹਿੰਦੇ ਸੀ ਮੇਰੀ ਝੋਲੀ ਪਾਈ ਹੈ। ਮੈਂ ਕੀਰਤਨ ਨਹੀਂ ਕਰ ਸਕਦਾ, ਭਾਈ ਸੁਰਜਣ ਸਿੰਘ ਕਥਾ ਨਹੀਂ ਕਰ ਸਕਦਾ, ਜਿਹਨੂੰ ਜਿਹੜੀ ਦਾਤ ਵਾਹਿਗੁਰੂ ਨੇ ਬਖਸ਼ੀ ਹੈ ਸਾਨੂੰ ਉਸਦਾ ਸਤਿਕਾਰ ਕਰਨਾ ਚਾਹੀਦਾ, ਉਹਦਾ ਸਨਮਾਨ ਕਰਨਾ ਚਾਹੀਦਾ। ਹੁਣ ਕਵੀਆਂ ਦੇ ਝੋਲੀ 'ਚ ਵਾਹਿਗੁਰੂ ਨੇ ਦਾਤ ਪਾਈ, ਹੁਣ ਮੇਰੇ ਵਰਗਾ ਕਵੀ ਜੀ ਮੈਂ ਵੀ ਕਵਿਤਾ ਸੁਣਾਵਾਂਗਾ ਤਾਂ ਕਵਿਤਾ ਦੇ ਪੱਲੇ ਕੀ ਰਹੇਗਾ। ਜਿਹਨੂੰ ਦਾਤ ਵਾਹਿਗੁਰੂ ਨੇ ਉਹ ਦਿੱਤੀ, ਜਿਹਨੂੰ ਕਵੀਸ਼ਰੀ ਦਿੱਤੀ, ਜਿਹਨੂੰ ਢਾਡੀ ਵਾਰਾਂ ਦੀ ਦਾਤ ਦਿੱਤੀ, ਉਹ ਕਵੇ ਹੁਣ ਮੈਂ ਕਵਾਂ ਜੀ ਮੈਂ ਤੁਹਾਨੂੰ ਢਾਡੀ ਵਾਰ ਸੁਣਾਉਣਾ, ਦੱਸੋ ਦੇ ਪੱਲੇ ਕੀ ਬਚੇਗਾ। ਸਤਿਗੁਰੂ ਪਿਤਾ ਮਹਾਰਾਜ ਕਹਿੰਦੇ ਨੇ ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈ ਹੈ ਜੀਓ। ਇਹ ਜਿਹੜੀ ਨਾਮ ਦੀ ਦਾਤ ਹੈ ਨਾ, ਕਿ ਮੇਰਾ ਨਾਂ ਤੁਸੀਂ ਲੈ ਸਕਦੇ ਹੋ, ਮੈਂ ਦੋ ਹੱਥ ਜੋੜ ਕੇ ਮਾਫੀ ਮੰਗ ਕੇ ਤੁਹਾਨੂੰ ਕਹਾਂ, ਮੈਂ ਤੇ ਸੀਸਗੜ੍ਹ ਸਾਹਿਬ ਬੰਗਲਾ ਸਾਹਿਬ ਸਰਾਂ ਵਾਲਿਆਂ ਨੂੰ ਵੀ ਕਿਹਾ ਹੈ ਕਿ ਕੋਈ ਮੇਰਾ ਆ ਕੇ ਨਾਂ ਲਵੇ ਤੇ ਕਮਰਾ ਨਹੀਂ ਦੇਣਾ, ਕਿਉਂਕਿ ਮੇਰੇ ਨਾਲ ਹੋ ਚੁੱਕੀ ਹੈ। ਮੈਂ ਵੇਖਿਆ ਕਮਰੇ ਵਿੱਚ ਦੋ ਸੱਜਣ ਨੇ, ਇੱਕ ਬੀਬੀ ਹੈ, ਬਾਹਰ ਨਿਕਲੇ ਨੇ। ਹੁਣ ਮੈਂ ਜੇ ਵੀ ਜਾਣਦਾ ਵੀ ਇਹਨਾਂ ਸੱਜਣਾਂ ਦੀ ਤੇ ਬੀਬੀ ਵੀ ਨਹੀਂ ਹੈ, ਤਾਂ ਮੈਂ ਜਾ ਕੇ ਸਰਾਂ ਵਾਲੇ ਨੂੰ ਪੁੱਛਿਆ ਵੀ 21 ਨੰਬਰ ਕਮਰੇ ਵਿੱਚ ਕੌਣ ਹੈ? ਕਹਿੰਦੇ ਜੀ ਤੁਹਾਡਾ ਭਰਾ ਆਇਆ ਹੈ। ਮੈਂ ਕਿਹਾ ਜਦੋਂ ਇਹ ਜੰਮਿਆ ਸੀ ਉਦੋਂ ਦਾਈ ਦੀ ਸੇਵਾ ਤੂੰ ਨਿਭਾਈ ਸੀ? ਕਹਿੰਦੇ ਜੀ ਨਹੀਂ। ਮੈਂ ਕਿਹਾ ਫਿਰ ਤੈਨੂੰ ਕਿਵੇਂ ਪਤਾ ਮੇਰਾ ਭਰਾ? ਕਹਿੰਦਾ ਜੀ ਉਹ ਕਹਿੰਦਾ ਹੈ। ਤਾਂ ਮੈਂ ਕਾਕਾ ਜੀ ਮੈਂ ਕਹਾਂ ਮੈਂ ਤੇਰਾ ਬਾਪ ਆ ਤੂੰ ਮੰਨ ਲਏਗਾ? ਕਹਿੰਦਾ ਜੀ ਨਹੀਂ। ਮੈਂ ਕਿਹਾ ਫਿਰ ਮੇਰੀ ਦੋ ਹੱਥ ਜੋੜ ਕੇ ਬੇਨਤੀ, ਅੱਜ ਤੋਂ ਬਾਅਦ ਕੋਈ ਆ ਕੇ ਕਵੇ ਵੀ ਮੈਂ ਉਹਦਾ ਪਿਓ ਵੀ ਹਾਂ ਤਾਂ ਮੈਨੂੰ ਫੋਨ ਕਰਕੇ ਪੁੱਛ ਲਈ ਵੀ ਪਿਓ ਤੁਹਾਡਾ ਹੀ ਹੈ। ਰੱਬ ਦਾ ਨਾਂ ਰੱਬ ਦੀ ਮਰਜ਼ੀ ਤੋਂ ਬਿਨਾਂ ਕੋਈ ਨਹੀਂ ਲੈ ਸਕਦਾ, ਇਹ ਸਤਿਗੁਰੂ ਦੀ ਬਾਣੀ ਵਿੱਚ ਲਿਖਿਆ ਹੈ। ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੇ, ਹਰ ਗੁਣ ਸਦ ਹੀ ਆਖ ਵਿਖਾਣੇ। ਜੇ ਤਾਂ ਪਤਾ ਨਹੀਂ ਲੋਕ ਕਿਹਨੂੰ ਕੀ ਕਹੀ ਜਾਂਦੇ ਨੇ। ਹੁਣ ਕੋਈ ਸ਼ਬਦ ਰੱਬ ਦੇ ਨਾਂ ਦਾ ਬੋਲਣ ਨੂੰ ਪੁੱਛੋ ਵੀ ਤੂੰ ਇਹ ਨਾਂ ਕਿਹਦੇ ਵਾਸਤੇ ਵਰਤ ਰਿਹਾ? ਉਸੇ ਵਾਸਤੇ ਜਿਹੜਾ ਨਿਰਾ ਆਕਾਰ ਹੈ, ਜਿਹੜਾ ਇੱਕੋ ਹੀ ਹੈ, ਜਿਹੜਾ ਸਰਬਦੇਸ਼ੀ ਹੈ, ਜਿਹੜਾ ਸਰਬਕਾਲੀ ਹੈ। ਤੂੰ ਕਵੇ ਜੀ ਨਹੀਂ ਇਹ ਤੇ ਮੈਂ ਸਾਡੇ ਨੇ ਜੀ ਅਮਕੇ ਬਾਬਾ ਜੀ ਮੈਂ ਤੇ ਉਹਨਾਂ ਦਾ ਨਾਂ ਲੈ ਰਿਹਾ, ਤੇ ਦੱਸੋ ਫਿਰ ਕੀ ਬਣੇਗਾ? ਪਰਮਾਤਮਾ ਦਾ ਨਾਮ ਕੇਵਲ ਉਹੀ ਸਿਮਰ ਸਕਦਾ ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈ ਹੈ ਜੀਓ। ਦਾਤੇ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇਈ। ਇਹ ਦਾਤ ਉਹਦੇ ਆਪਣੇ ਹੱਥ ਵਿੱਚ ਹੈ, ਜਿਹਦੇ ਤੇ ਉਹ ਬਖਸ਼ਿਸ਼ ਕਰੇ ਉਹ ਉਹਦਾ ਨਾਮ ਸਿਮਰਦਾ ਹੈ। ਹਾਂਜੀ।
ਸਤਿਗੁਰ ਮਿਲੈ ਸੁਭਾਏ ਸਹਿਜ ਗੁਣ ਗਾਈਐ ਜੀਓ।
ਸਤਿਗੁਰ ਮਿਲੈ ਸੁਭਾਏ, ਸਹਿਜ ਸੁਭਾ, ਜੇ ਸਤਿਗੁਰੂ ਮਿਲੇ ਤਾਂ ਫਿਰ ਉਸ ਪਰਮਾਤਮਾ ਦੇ ਗੁਣ ਸਹਿਜ ਵਿੱਚ ਗਾਏ ਜਾ ਸਕਦੇ ਨੇ, ਨਹੀਂ ਤੇ ਕਈਆਂ ਨੂੰ ਗੁਣ ਗਾਉਂਦਿਆਂ ਵੀ ਸਾਹ ਚੜਿਆ ਹੁੰਦਾ। ਅੱਜ ਕੱਲ੍ਹ ਨਾ ਬਹੁਤ ਕੁਝ ਵੇਖਣ ਨੂੰ ਮਿਲਦਾ ਕਿ ਕੀ ਇਹ ਵੀ ਇੱਕ ਤਰੀਕਾ ਹੈ, ਜਿਸ ਘਰ ਦਾ ਸਿਧਾਂਤ ਹੋਵੇ ਕਿ ਹਰ ਕਾ ਬਲੋਵਣਾ, ਬਲੋਵੋ ਮੇਰੇ ਭਾਈ ਸਹਿਜ ਬਲੋਵੋ ਜੈਸੇ ਤਤ ਨਾ ਜਾਏ, ਸਹਿਜ ਵਿੱਚ। ਹੁਣ ਜਿਵੇਂ ਕਥਾ ਹੈ, ਇਹ ਸਹਿਜ ਦਾ ਵਿਸ਼ਾ ਹੈ। ਕੀਰਤਨ ਜਿਹੜਾ ਹੈ ਇਹ ਭਗਤੀ ਦਾ ਵਿਸ਼ਾ ਹੈ, ਪਰ ਕੀ ਇਹਨਾਂ ਗੱਲਾਂ 'ਤੇ ਅਸੀਂ ਪਾਬੰਦ ਹੈਗੇ ਹਾਂ? ਜੇ ਨਹੀਂ ਹੈਗੇ ਤਾਂ ਜ਼ਰੂਰ ਹੋ ਜਾਣਾ ਚਾਹੀਦਾ। ਤਾਂ ਹੀ ਅਸੀਂ ਇਸ ਬਖਸ਼ਿਸ਼ ਦੇ ਰਹਿਮਤ ਦੇ ਪਾਤਰ ਬਣ ਸਕਦੇ ਹਾਂ। ਹਾਂਜੀ।
ਗੁਣ ਗਾਏ ਵਿਗਸੈ ਸਦਾ ਅਨ ਦਿਨ ਜਾਂ ਆਪ ਸਾਚੇ ਭਾਵੇ।
ਗੁਣ ਗਾ ਕੇ ਖੁਸ਼ ਹੋ ਸਕਦਾ ਦਿਨ ਤੇ ਰਾਤ, ਜੇ ਉਸ ਵੇਲੇ ਮੇਰੇ ਮਾਲਕ ਪਰਮਾਤਮਾ ਨੂੰ ਭਾ ਜਾਵੇ। ਹਾਂਜੀ।
ਅਹੰਕਾਰ ਹੋ ਮੈਂ ਤਜੈ ਮਾਇਆ ਸਹਿਜ ਨਾਮ ਸਮਾਵੇ।
ਅਹੰਕਾਰ ਹੋ ਮੈਂ, ਇਹ ਮਾਇਆ ਦੀ ਤ੍ਰਿਸ਼ਨਾ, ਇਹ ਖਤਮ ਹੋ ਸਕਦੀ ਹੈ, ਅਡੋਲਤਾ ਦੇ ਵਿੱਚ ਵਾਸਾ ਹੋ ਸਕਦਾ, ਪਰ ਜੇ ਉਹ ਆਪ ਤਰੁੱਠੇ, ਜੇ ਉਹ ਆਪ ਨਾਮ ਦੀ ਦਾਤ ਬਖਸ਼ੇ। ਹਾਂਜੀ।
ਆਪ ਕਰਤਾ ਕਰੇ ਸੋਈ ਆਪ ਦੇ ਤਾਂ ਪਾਈਐ।
ਇਹ ਕਰਤਾ ਉਹ ਆਪ ਕਰਨ ਵਾਲਾ ਹੈ, ਇਹ ਉਹ ਆਪ ਦੇਵੇ ਤੇ ਇਸ ਦਾਤ ਦੀ ਪ੍ਰਾਪਤੀ ਹੁੰਦੀ ਹੈ।
ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ।
ਉਹ ਮਾਲਕ ਕਿਰਪਾ ਕਰੇ ਤਾਂ ਉਹਦਾ ਨਾਮ ਸਿਮਰਿਆ ਜਾ ਸਕਦਾ, ਉਹਦੀ ਮਰਜ਼ੀ ਤੋਂ ਬਿਨਾਂ ਨਹੀਂ। ਇਹ ਉਹਦੇ ਕੋਲੋਂ ਮੰਗਣਾ ਹੀ ਪਵੇਗਾ ਕਿ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇ, ਗੁਣ ਗਾਵਾਂ ਦਿਨ ਰਾਤ, ਇਹ ਵੀ ਕਿਰਪਾ ਕਰੀ। ਨਾਨਕ ਚਾਹੋ ਇਹ, ਇਹ ਅੰਦਰ ਦੀ ਰੀਝ ਪ੍ਰਗਟ ਕਰਨੀ ਹੈ, ਖੁਸ਼ੀ ਵੀ ਸੱਚੇ ਪਾਤਸ਼ਾਹ ਜੇ ਤਰੁੱਠ ਹੈ ਤੇ ਇਹ ਦਾਤ ਮੇਰੀ ਝੋਲੀ ਵਿੱਚ ਪਾ। ਹਾਂਜੀ,
ਅੰਦਰ ਸਾਚਾ ਨੇ ਹੋ ਪੂਰੇ ਸਤਿਗੁਰਾ ਜੀਓ।
ਸਤਿਗੁਰੂ ਦੀ ਬਖਸ਼ਿਸ਼ ਨਾਲ ਅੰਦਰ ਦਾ ਸੱਚਾ ਪਿਆਰ ਪਰਮਾਤਮਾ ਨਾਲ ਜੁੜ ਸਕਦਾ ਹੈ। ਹਾਂਜੀ,
ਹਾਂ ਤਿਸ ਸੇਵੀ ਦਿਨ ਰਾਤ ਮੈਂ ਕਦੇ ਨਾ ਵਿਸਰੈ ਜੀਓ।
ਇਹ ਅਵਸਥਾ ਗੁਰੂ ਦੀ ਕਿਰਪਾ ਨਾਲ ਬਣਦੀ ਹੈ ਕਿ ਦਿਨ ਰਾਤ ਆਦਮੀ ਪਰਮਾਤਮਾ ਨੂੰ ਸਿਮਰੇ ਔਰ ਕਦੇ ਵੀ ਉਹ ਪਰਮਾਤਮਾ ਵਿਸਰੇ ਨਾ। ਅਵਸਥਾ ਬਣ ਜਾਏ ਕਿ ਆਖਾਂ ਜੀਵਾਂ ਵਿਸਰੈ ਮਰ ਜਾਊਂ। ਹਾਂਜੀ,
ਕਦੇ ਨਾ ਵਿਸਾਰੀ ਅਨ ਦਿਨ ਸੰਭਾਰੀ ਜਾਂ ਨਾਮ ਲਈ ਤਾਂ ਜੀਵਾ।
ਜੇ ਉਹ ਪਰਮਾਤਮਾ ਕਿਰਪਾ ਕਰੇ ਹਾਂ ਤਿਸ ਸੇਵੀ ਦਿਨ ਰਾਤ, ਮੈਂ ਦਿਨ ਰਾਤ ਫਿਰ ਉਹਦੀ ਸੇਵਾ ਕਰਾਂ, ਉਹ ਮੈਨੂੰ ਵਿਸਰੇ ਨਾ। ਜੇ ਵਿਸਰ ਜਾਏ ਤਾਂ ਫਿਰ ਮੇਰੀ ਹਾਲਤ ਇਹ ਹੋਵੇ ਕਿ ਮੇਰੀ ਮੌਤ ਹੋ ਚੁੱਕੀ ਹੈ, ਮਰਿਆਂ ਦੇ ਸਮਾਨ। ਇਹੋ ਜਿਹੀ ਮਨ ਦੀ ਅਵਸਥਾ ਬਣ ਜਾਏ, ਪਰ ਬਣੇਗੀ ਕਿਵੇਂ? ਗੁਰੂ ਦੀ ਕਿਰਪਾ ਨਾਲ, ਗੁਰੂ ਬਣਾਉਂਦਾ ਹੈ। ਹਾਂਜੀ,
ਸ਼ਰਾਵਣੀ ਸੋਹਣੀ ਤਾਂ ਇਹੋ ਮਨ ਤ੍ਰਿਪਤਾ ਗੁਰਮੁਖ ਅੰਮ੍ਰਿਤ ਪੀਵਾ।
ਕੰਨਾਂ ਨਾਲ ਸੁਣੀਏ ਤੇ ਮਨ ਤ੍ਰਿਪਤ ਹੁੰਦਾ। ਜੇ ਉਹ ਮਾਲਕ ਇਹ ਕਿਰਪਾ ਕਰੇ ਤਾਂ ਗੁਰਮੁਖ ਬਣ ਕੇ ਗੁਰੂ ਵਾਲੇ ਪਾਸੇ ਮੁਖ ਕਰਕੇ ਇਹ ਆਤਮਕ ਜਲ ਦੇਣ ਵਾਲਾ, ਇਹ ਆਤਮਕ ਜੀਵਨ ਦੇਣ ਵਾਲਾ ਜਲ ਜਿਹੜਾ ਹੈ, ਇਹ ਅੰਮ੍ਰਿਤ, ਇਹ ਪੀਤਾ ਜਾ ਸਕਦਾ, ਇਹ ਪ੍ਰਾਪਤ ਕੀਤਾ ਜਾ ਸਕਦਾ। ਹਾਂਜੀ,
ਨਦਰ ਕਰੇ ਤਾਂ ਸਤਿਗੁਰ ਮੇਲੇ ਅਨ ਦਿਨ ਬਵੇਕ ਬੁੱਧ ਵਿਚਰੈ।
ਜੇ ਉਹ ਆਪਣੀ ਨਦਰ ਕਰੇ ਤਾਂ ਸਤਿਗੁਰ ਮਿਲਦਾ, ਜੇ ਸਤਿਗੁਰੂ ਮਿਲੇ ਤੇ ਬਵੇਕ ਬੁੱਧ ਮਿਲਦੀ ਹੈ, ਨਹੀਂ ਤੇ ਚੰਗੀ ਮਤ ਮਿਲਦੀ ਨਹੀਂ, ਪੁੱਠੀ ਮਤ ਹੈ। ਆਪਾਂ ਸਾਰਿਆਂ ਨੂੰ ਮਿਲੀ ਹੋਈ ਹੈ ਔਰ ਸਾਰੇ ਅਸੀਂ ਪੁੱਠਾ ਗੇੜਾ ਦੇਣ ਨੂੰ ਤੁਰੇ ਹੋਏ ਹਾਂ। ਕਦੇ ਸੁਚੇਤ ਹੋਏ ਹਾਂ? ਕਦੇ ਇਸ ਗੱਲ ਦੀ ਸੰਜੀਦਗੀ ਆਈ ਹੈ ਕਿ ਆਉਣ ਵਾਲੇ ਸਮੇਂ ਵਾਸਤੇ ਅਸੀਂ ਕੁਝ ਬਾਕੀ ਛੱਡਣਾ ਹੈ ਭਾਈ, ਕਿ ਸਾਰਾ ਕੁਝ ਅਸੀਂ ਆਪੇ ਹੱਥੀ ਮੁਕਾ ਕੇ ਜਾਣਾ ਹੈ ਇੱਥੋਂ? ਆਓ ਯਤਨ ਕਰੀਏ, ਇੱਕ ਦੂਜੇ ਦਾ ਸਨਮਾਨ ਕਰੀਏ, ਬੜੀ ਸੰਜੀਦਗੀ ਨਾਲ ਇੱਕ ਦੂਜੇ ਨਾਲ ਸਿਰ ਜੋੜੀਏ, ਇੱਕ ਦੂਜੇ ਦੇ ਸਿਰ ਤੋੜਨ ਦਾ ਯਤਨ ਨਾ ਕਰੀਏ। ਜੇ ਉਹ ਮਾਲਕ ਕਿਰਪਾ ਕਰੇਗਾ ਤਾਂ ਇਹ ਵਿਵੇਕ ਬੁੱਧ ਆਏਗੀ। ਹਾਂਜੀ,
ਅੰਦਰ ਸਾਚਾ ਨੇ ਹੋ ਪੂਰੇ ਸਤਿਗੁਰੈ।
ਸਤਿਗੁਰੂ ਦੀ ਕਿਰਪਾ ਨਾਲ ਇਹ ਅੰਦਰ ਦਾ ਸੱਚਾ ਪਿਆਰ ਜਿਹੜਾ ਇਹ ਪ੍ਰਾਪਤ ਹੋਵੇਗਾ। ਹਾਂਜੀ,
ਸਤ ਸੰਗਤ ਮਿਲੈ ਵੱਡ ਭਾਗ ਤਾਂ ਹਰ ਰਸ ਆਵੇ ਜੀਓ।
ਵੱਡੇ ਭਾਗਾਂ ਤੋਂ ਬਿਨਾਂ ਸੰਗਤ ਨਹੀਂ ਮਿਲਦੀ, ਸੰਗਤ ਤੋਂ ਬਿਨਾਂ ਹਰੀ ਰਸ ਨਹੀਂ ਆਉਂਦਾ। ਹਾਂਜੀ,
ਅਨ ਦਿਨ ਰਹਿ ਲਿਵ ਲਾਏ ਤਾਂ ਸਹਿਜ ਸਮਾਵੇ ਜੀਓ।
ਦਿਨ ਰਾਤ ਫਿਰ ਪਰਮਾਤਮਾ ਨਾਲ ਸੁਰਤ ਜੁੜਦੀ, ਫਿਰ ਆਦਮੀ ਅਡੋਲਤਾ ਦੇ ਵਿੱਚ ਪਹੁੰਚਦਾ। ਹਾਂਜੀ,
ਸਹਿਜ ਸਮਾਵੇ ਤਾਂ ਹਰ ਮਨ ਭਾਵੇ ਸਦਾ ਅਤੀਤ ਵੈਰਾਗੀ।
ਜਦੋਂ ਸਹਿਜ ਵਿੱਚ ਸਮਾਵਾਂਗੇ, ਜਦੋਂ ਹਰੀ ਮਨ ਵਿੱਚ ਚੰਗਾ ਲੱਗੇਗਾ, ਫਿਰ ਅਤੀਤ ਵਾਲੀ ਬੈਰਾਗ ਵਾਲੀ ਅਵਸਥਾ ਬਣੇਗੀ। ਹਾਂਜੀ,
ਹਾਲਤ ਪਾਲਤ ਸੋਭਾ ਜਾਗੇ ਅੰਤਰ ਰਾਮ ਨਾਮ ਲਿਵ ਲਾਗੀ।
ਫਿਰ ਲੋਕ ਵਿੱਚ ਪਰਲੋਕ ਵਿੱਚ ਸ਼ੋਭਾ ਹੋਵੇਗੀ, ਫਿਰ ਸਾਡੀ ਸੁਰਤ ਪਰਮਾਤਮਾ ਦੇ ਰਾਮ ਦੇ ਨਾਮ ਨਾਲ ਜੁੜੇਗੀ। ਹਾਂਜੀ,
ਹਰ ਇੱਕ ਸੋਗ ਦੋਹਾਂ ਤੇ ਮੁਕਤਾ ਜੋ ਪ੍ਰਭ ਕਰੇ ਸੋ ਭਾਵੇ।
ਉਹ ਪਰਮਾਤਮਾ ਹਰਖ ਤੋਂ ਸੋਗ ਤੋਂ ਮੁਕਤ ਹੈ, ਜੋ ਉਸ ਨੂੰ ਪਾਉਂਦਾ ਉਹ ਇਸ ਸੰਸਾਰ ਵਿੱਚ ਵਰਤਦਾ।
ਸਤ ਸੰਗਤ ਮਿਲੈ ਵੱਡ ਭਾਗ ਤਾਂ ਹਰ ਰਸ ਆਵੇ ਜੀਓ।
ਸੰਗਤ ਦਾ ਸਤ ਸੰਗਤ ਦਾ ਮਿਲਾਪ ਵੱਡੇ ਭਾਗਾਂ ਨਾਲ ਹੁੰਦਾ ਤਾਂ ਹੀ ਅਸੀਂ ਹਰ ਹੀ ਰਸ ਜਿਹੜਾ ਹੈ ਉਹ ਪੁੰਚ ਸਕਦੇ ਹਾਂ। ਹਾਂਜੀ
ਦੂਜੈ ਭਾਏ ਦੁੱਖ ਹੋਏ ਮਨਮੁਖ ਜਮ ਜੋਹਿਆ ਜੀਓ।
ਦੂਜੇ ਪਿਆਰ ਵਿੱਚ ਹਮੇਸ਼ਾ ਹੀ ਮਨੁੱਖ ਦੁਖੀ ਹੁੰਦਾ ਹੈ, ਫਿਰ ਮਨੁੱਖ ਜਮ ਦੀ ਤਾਕ ਵਿੱਚ ਰਹਿੰਦਾ ਹੈ। ਹਾਂਜੀ
ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁੱਖ ਮੋਹਿਆ ਜੀਓ।
ਮਾਇਆ ਦੇ ਦੁੱਖ ਵਿੱਚ ਮੋਹਿਆ ਮਨੁੱਖ ਦਿਨ ਰਾਤ ਹਾਏ ਹਾਏ ਕਰਦਾ, ਉਹਦੇ ਮੂੰਹ ਤੋਂ ਦਿਨ ਰਾਤ ਵਾਹਿਗੁਰੂ ਨਹੀਂ ਨਿਕਲਦਾ। ਹਾਂਜੀ
ਮਾਇਆ ਦੁੱਖ ਮੋਹਿਆ ਹੋ ਮੈਂ ਰੋਹਿਆ ਮੇਰੀ ਮੇਰੀ ਕਰਤ ਵਿਹਾਵੇ।
ਮਾਇਆ ਦੇ ਦੁੱਖਾਂ ਦੇ ਵਿੱਚ ਮੋਹਿਆ ਹਉਮੈ ਦੇ ਵਿੱਚ ਰੋਂਦਾ ਉਹ ਮੇਰੀ ਮੇਰੀ ਕਰਦਾ ਉਮਰ ਗੁਜ਼ਾਰਦਾ ਹੈ। ਹਾਂਜੀ
ਜੋ ਪ੍ਰਭ ਦੇ ਤਿਸ ਚੇਤਾ ਨਾਹੀ ਅੰਤ ਗਿਆ ਪਛੋਤਾਵੇ।
ਜੋ ਪ੍ਰਭੂ ਨੇ ਦਿੱਤਾ ਉਹ ਉਸ ਨੂੰ ਚੇਤੇ ਨਹੀਂ ਹੈ, ਪਰ ਜਦੋਂ ਅੰਤ ਸਮਾਂ ਆਉਂਦਾ ਹੈ ਤੇ ਫਿਰ ਪਛਤਾਉਂਦਾ ਹੈ। ਹਾਂਜੀ
ਬਿਨ ਨਾਵੈ ਕੋ ਸਾਥ ਨ ਚਾਲੈ ਪੁੱਤਰ ਕਲੱਤਰ ਮਾਇਆ ਧੋਹਿਆ।
ਇਹ ਤਾਂ ਗੁਰੂ ਮਿਲੇ ਤੇ ਪਤਾ ਲੱਗਦਾ ਹੈ ਵੀ ਇਸਤਰੀ ਵਿੱਚੋਂ ਪੁੱਤਰਾਂ ਵਿੱਚੋਂ ਧਨ ਵਿੱਚੋਂ ਕੋਈ ਚੀਜ਼ ਨਾਲ ਜਾਣ ਵਾਲੀ ਨਹੀਂ। ਹਾਂਜੀ
ਦੂਜੈ ਭਾਏ ਦੁੱਖ ਹੋਏ ਮਨਮੁਖ ਜਮ ਜੋਹਿਆ ਜੀਓ।
ਫਿਰ ਆਦਮੀ ਦੂਜੇ ਭਾਅ ਵਿੱਚ ਪਿਆਰ ਵਿੱਚ ਦੁਖੀ ਹੋਇਆ ਤੇ ਉਹਦੇ ਜੀਵਨ ਦਾ ਸੱਚ ਇਹ ਬਣਿਆ ਕਿ ਜਮ ਉਡੀਕਦਾ ਹੈ ਵੀ ਬਸ ਇਹਨੂੰ ਹੁਣ ਮੈਂ ਕਦੋਂ ਪਕੜ ਲਵਾਂ, ਕਿਉਂਕਿ ਉਹਦੀ ਕਰਨੀ ਕਮਾਣੀ ਇਸ ਤਰ੍ਹਾਂ ਦੀ ਬਣੀ ਹੋਈ ਹੈ। ਹਾਂਜੀ
ਕਰ ਕਿਰਪਾ ਲਿਹੋ ਮਿਲਾਏ ਮਹਿਲ ਹਰ ਪਾਇਆ ਜੀਓ।
ਹੇ ਪ੍ਰਭੂ ਤੂੰ ਮੇਰੇ ਤੇ ਕਿਰਪਾ ਕਰ, ਤੂੰ ਮੈਨੂੰ ਆਪਣੇ ਨਾਲ ਮਿਲਾ ਤਾਂ ਕਿ ਮੈਨੂੰ ਤੇਰੇ ਦਰ ਘਰ ਦੀ ਪ੍ਰਾਪਤੀ ਹੋਵੇ। ਹਾਂਜੀ
ਸਦਾ ਰਹੇ ਕਰ ਜੋੜ ਪ੍ਰਭ ਮਨ ਭਾਇਆ ਜੀਓ।
ਜਦੋਂ ਉਸਨੇ ਕਿਰਪਾ ਕੀਤੀ ਦੋ ਹੱਥ ਜੋੜ ਕੇ ਸਮਾਂ ਗੁਜ਼ਰਿਆ ਪ੍ਰਭੂ ਪਰਮਾਤਮਾ ਪਾ ਗਿਆ, ਚੰਗਾ ਲੱਗਿਆ ਹਿਰਦੇ ਵਿੱਚ। ਹਾਂਜੀ
ਪ੍ਰਭ ਮਨ ਭਾਵੈ ਤਾਂ ਹੁਕਮ ਸਮਾਵੈ ਹੁਕਮ ਮਨ ਸੁਖ ਪਾਇਆ।
ਪਰਮਾਤਮਾ ਚੰਗਾ ਲੱਗੇ ਤੇ ਹੁਕਮ ਦੀ ਸਮਝ ਆਉਂਦੀ ਹੈ, ਹੁਕਮ ਦੀ ਸਮਝ ਆਵੇ ਤੇ ਸੁਖ ਦੀ ਪ੍ਰਾਪਤੀ ਹੁੰਦੀ ਹੈ। ਹਾਂਜੀ
ਅਨ ਦਿਨ ਜਪਤ ਰਹੇ ਦਿਨ ਰਾਤੀ ਸਹਿਜੇ ਨਾਮ ਤੇ ਆਇਆ।
ਜਿਨ੍ਹਾਂ ਨੇ ਦਿਨ ਰਾਤ ਪਰਮਾਤਮਾ ਨੂੰ ਸਿਮਰਿਆ ਉਹ ਹੀ ਸਹਿਜ ਵਿੱਚ ਜਾ ਕੇ ਸਮਾਉਂਦੇ ਨੇ। ਹਾਂਜੀ
ਨਾਮੋ ਨਾਮ ਮਿਲੀ ਵਡਿਆਈ ਨਾਨਕ ਨਾਮ ਮਨ ਭਾਵੇ।
ਜਿਨ੍ਹਾਂ ਨੂੰ ਪਰਮਾਤਮਾ ਦੇ ਨਾਮ ਦੀ ਵਡਿਆਈ ਪ੍ਰਾਪਤ ਇੱਜ਼ਤ ਪ੍ਰਾਪਤ ਹੁੰਦੀ ਉਹੀ ਨਾਮ ਨਾਮੀ ਬਣ ਕੇ ਨਾਮ ਦੇ ਵਿੱਚ ਸਮਾਉਂਦੇ ਨੇ। ਹਾਂਜੀ
ਕਰ ਕਿਰਪਾ ਲਿਹੋ ਮਿਲਾਏ ਮਹਿਲ ਹਰ ਪਾਵੇ ਜੀਓ।
ਜਿਹਨੂੰ ਪਰਮਾਤਮਾ ਕਿਰਪਾ ਕਰਕੇ ਆਪਣੇ ਨਾਲ ਮਿਲਾਉਂਦਾ ਉਹੀ ਉਹਦੇ ਦਰ ਘਰ ਦਾ ਅਧਿਕਾਰੀ ਬਣਦਾ, ਉਹਨੂੰ ਹੀ ਉਹ ਨਿੱਜ ਮਹਿਲ ਦੀ ਪ੍ਰਾਪਤੀ ਹੁੰਦੀ ਹੈ। ਇੰਨੇ ਕੁ ਸ਼ਬਦ ਪ੍ਰਵਾਨ ਕਰਨਾ ਭੁੱਲਾਂ ਮੇਰੀਆਂ ਨੇ, ਖਿਮਾ ਕਰ ਦੇਣੀਆਂ। ਉਪਦੇਸ਼ ਸਤਿਗੁਰੂ ਜੀ ਦਾ ਹੈ, ਆਪਣੇ ਪੱਲੇ ਬੰਨ ਲੈਣਾ। ਆਓ ਇੱਕ ਵਾਰ ਦੋ ਪੰਕਤੀਆਂ ਜੋ ਅੰਤਲੀਆਂ ਨੇ ਉਹਨਾਂ ਦਾ ਪਾਠ ਕਰਕੇ ਫਿਰ ਆਪਾਂ ਸਾਰੇ ਫਤਿਹ ਦੀ ਸਾਂਝ ਕਰੀਏ। ਨਾਮੋ ਨਾਮ ਮਿਲੀ ਵਡਿਆਈ ਨਾਨਕ ਨਾਮ ਮਨ ਭਾਵੇ ਕਰ ਕਿਰਪਾ ਲਿਹੋ ਮਿਲਾਏ ਮਹਿਲ ਹਰ ਪਾਵੇ ਜੀਓ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।